ਉੱਥੇ ਭਾਈ ਮਨਸੁਖ ਨੇ ਕਿਹਾ ਸੀ, ਰਾਜਨ ਦੇਖ ਮੇਰਾ ਮੁਰਸ਼ਦ, ਤੇਰੇ ਅੰਦਰ ਜਿਉਂ ਜਿਉਂ ਪਿਆਸ ਪ੍ਰਬਲ ਹੋਏਗੀ, ਤੇਰੇ ਅੰਦਰ ਜਿਉਂ ਜਿਉਂ ਦਰਸ਼ਨਾਂ ਦੀ ਸਿੱਖ ਵਧੇਗੀ, ਮੈਂ ਤੈਨੂੰ ਅੱਜ ਕਹਿੰਦਾ ਤੇਰੇ ਅੰਦਰ ਪਿਆਸ ਸਿਖਰ ਤੇ ਆ ਜਾਏ, ਤੈਨੂੰ ਉਹਦੇ ਬੂਹੇ ਤੇ ਜਾਣ ਦੀ ਲੋੜ ਨਹੀਂ, ਸੱਚ ਜਾਣੀ ਉਹ ਤੇਰੇ ਦਰਵਾਜ਼ੇ ਨੂੰ ਖੁਦ ਖੜਕਾ ਕੇ ਤੇਰੇ ਘਰ ਵਿੱਚ ਆ ਜਾਏਗਾ, ਪਿਆਸ ਪੈਦਾ ਹੋਵੇ। ਸਹੀ ਉੱਥੇ ਸ਼ਿਵਨਾਭ ਨੂੰ ਚੇਟਕ ਲਾ ਕੇ ਚਲੇ ਗਏ। ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਦੂਜੇ ਦਿਨ ਹੀ ਰਾਜੇ ਦੇ ਬੋਲ ਚਾਲ ਵਿੱਚ ਫਰਕ ਪੈ ਗਿਆ, ਉਹਦੇ ਖਾਣ ਪੀਣ ਵਿੱਚ ਫਰਕ ਪੈ ਗਿਆ, ਉਹਦੇ ਵੇਖਣ ਵਰਤਨ ਵਿਹਾਰ ਵਿੱਚ ਫਰਕ ਪੈ ਗਿਆ। ਤੇ ਕਹਿੰਦੇ ਨੇ ਇੱਕ ਦਿਨ ਰਾਜਾ ਸ਼ਿਵਨਾਭ ਆਪਣੇ ਮਹੱਲ ਤੋਂ ਬਾਹਰ ਰੁੱਖ ਥੱਲੇ ਬੈਠਾ ਤੇ ਕੱਪੜੇ ਨਾਲ ਆਪਣੀਆਂ ਅੱਖਾਂ ਪੂੰਝ ਰਿਹਾ, ਨੇਤਰਾਂ ਵਿੱਚੋਂ ਨੀਰ ਖੈ। ਕਿਸੇ ਨੇ ਪੁੱਛਿਆ, ਰਾਜਨ ਤੈਨੂੰ ਨਾਚ ਗਾਣਾ ਭੁੱਲ ਗਿਆ, ਤੈਨੂੰ ਸੁੰਦਰੀਆਂ ਦਾ ਨ੍ਰਿਤ ਭੁੱਲ ਗਿਆ, ਤੈਨੂੰ ਜੀਵ ਦਾ ਚਸਕਾ ਤੇ ਨਸ਼ਾ ਭੁੱਲ ਗਿਆ, ਹਰ ਵੇਲੇ ਤੇਰੀਆਂ ਅੱਖਾਂ ਵਿੱਚ ਪਾਣੀ ਸਿਮਦਾ ਰਹਿੰਦਾ, ਤੈਨੂੰ ਖੋ ਕੀ ਗਿਆ। ਉੱਥੇ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ 5-6 ਸਤਰਾਂ ਲਿਖੀਆਂ ਨੇ, ਪਿਆਸ ਕੀ ਹੈ। ਉਹ ਲਿਖਦਾ ਸ਼ਿਵਨਾਭ ਨੇ ਕਿਹਾ ਕਿ ਮਨ ਸੁੱਖ ਜੋ ਇੱਥੇ ਆਇਆ ਸੀ ਉਹ ਮਨ ਦੇ ਸੁੱਖ ਸਿਖਾ ਗਿਆ। ਸ਼ਬਦ ਪੰਜਾਬੀ ਦੇ ਨੇ, ਅਰਥਾਂ ਦੀ ਲੋੜ ਨਹੀਂ। ਮਨ ਸੁੱਖ ਜੋ ਇੱਥੇ ਆਇਆ ਸੀ ਉਹ ਮਨ ਦੇ ਸੁੱਖ ਸਿਖਾ ਗਿਆ, ਰਸ ਝੂਮ ਵਿੱਚ ਮਸਤ ਸੀ ਉਹ ਮੈਨੂੰ ਵੀ ਚੇਟਕ ਲਾ ਗਿਆ, ਉਜੜੇ ਵੀਰਾਨ ਦਿਲ ਮੇਰੇ ਵਿੱਚ ਇੱਕ ਦੀ ਯਾਦ ਵਸਾ ਗਿਆ, ਕੋਈ ਧੂ ਕਲੇਜੇ ਪਾ ਗਿਆ, ਕੋਈ ਬਿਰਹੋਂ ਦੀ ਸ਼ੋਅ ਲਗਾ ਗਿਆ, ਉਹ ਕਹਿ ਗਿਆ ਸੀ ਕਰ ਯਾਦ ਤੂੰ ਬਸ, ਉਹ ਟੁੱਟ ਕੇ ਹੀ ਆ ਜਾਵੇਗਾ, ਦੱਸੋ ਨੀ ਮੇਰਾ ਵਾਲੜਾ ਬਾਬਾ ਨਾਨਕ ਮੇਰਾ ਕਦ ਆਵੇਗਾ। ਇੱਕ ਪਿਆਸ ਹੈ ਸੱਚਮੁੱਚ ਗੁਰਮੁਖੋ, ਅੰਦਰ ਦੀ ਪਿਆਸ ਦੀ ਪੁਕਾਰ, ਆਮ ਪਿਆਸ ਲੱਗੇ ਤੇ ਪਿਆਸੇ ਖੂਹ ਦੇ ਕੋਲ ਦੌੜ ਕੇ ਜਾਂਦੇ ਨੇ, ਪਰ ਜਿਹਨੂੰ ਗੁਰੂ ਦੀ ਪਿਆਸ ਲੱਗ ਜਾਏ ਸੱਚ ਏਵੇ ਗੁਰੂ ਉਹਦੇ ਬੂਹੇ ਤੇ ਦੌੜ ਕੇ ਜਾਂਦਾ ਹੈ। ਫਰਕ ਹੈ, ਦੁਨੀਆਂ ਦੀ ਪਿਆਸ ਖੂਹ ਵੱਲ ਖਿੱਚ ਕੇ ਲਿਜਾਵਾਂਗੇ ਤੇ ਬੁੱਝੇਗੀ, ਪਰ ਟੇਕ ਕੇ ਕੋਈ ਗੁਰੂ ਨੂੰ ਰੱਬ ਨੂੰ ਪਿਆਸ ਕਰਕੇ ਪੁਕਾਰੇ ਤੇ ਗੁਰੂ ਉਹਦੇ ਦਰ ਤੇ ਆਉਂਦਾ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਅੱਜ ਅਸੋਂ ਦੇ ਮਹੀਨੇ ਵਿੱਚ ਫੁਰਮਾਇਆ ਕਿ ਅਸੋਂ ਪ੍ਰੇਮ ਉਮਾਹੜਾ, ਅੰਦਰ ਅਸੋਂ ਦੇ ਮਹੀਨੇ ਵਿੱਚ ਉਮਾਹੜਾ ਦਾ ਅਰਥ ਹੁੰਦਾ ਉਛਾਲਾ ਆਉਣਾ, ਤੜਫ ਪੈਦਾ ਹੋਣੀ। ਅਸੋਂ ਦੇ ਮਹੀਨੇ ਵਿੱਚ ਇੱਕ ਤੜਫ ਪੈਦਾ ਹੋਈ, ਉਛਾਲਾ ਪੈਦਾ ਹੋਇਆ। ਕੀ ਕਿਉਂ ਮਿਲੀਏ ਹਰ ਜਾਏ, ਕਿਵੇਂ ਮਿਲੀਏ ਖਰੀ ਨੂੰ ਜਾ ਕੇ। ਦੇਖੋ ਇਹ ਪਰਮਾਤਮਾ ਦੀ ਕਿਰਪਾ ਹੈ, ਕਿਸੇ ਅੰਦਰ ਇਹ ਫੁਰਨਾ ਹੀ ਪੈਦਾ ਹੋ ਜਾਏ ਕਿ ਪਰਮਾਤਮਾ ਨੂੰ ਕਿਵੇਂ ਮਿਲਣਾ ਹੈ। ਨਹੀਂ ਤੇ ਗੁਰਮੁਖੋ ਇੱਥੇ ਜ਼ਿੰਦਗੀਆਂ ਲੰਘ ਜਾਂਦੀਆਂ ਨੇ। ਇਸ ਗੱਲ ਨੂੰ ਕਦੀ ਕਿਸੇ ਨੇ ਸੁਖਿਰਦਤਾ ਨਾਲ ਲਿਆ ਹੀ ਨਹੀਂ ਕਿ ਆਖਰ ਮੇਰੀ ਮੰਜ਼ਿਲ ਕੀ ਹੈ। ਜਿਨ੍ਹਾਂ ਅੰਦਰ ਇਹ ਪਿਆਸ ਪੈਦਾ ਹੋਈ ਕਿਉਂ ਮਿਲ ਗਿਆ ਖਰ ਜਾਏ, ਉਹ ਕਹਿੰਦੇ ਨੇ ਮਨ ਤਨ ਪਿਆਸ ਦਰਸ਼ਨ ਘਣੀ, ਮਨ ਵਿੱਚ ਤਨ ਵਿੱਚ ਵਾਹਿਗੁਰੂ ਜੀ ਆਪ ਜੀ ਦੇ ਦਰਸ਼ਨਾਂ ਦੀ ਘਣੀ ਪਿਆਸ। ਹੁਣ ਘਣੀ ਦਾ ਅਰਥ ਕੀ ਹੈ? ਆਹ ਜਿਹੜੀ ਦੁਨੀਆਂ ਦੀ ਪਿਆਸ ਹੈ ਨਾ, ਇਹ ਬੁੱਝ ਜਾਂਦੀ ਹੈ ਤੇ ਕਈ ਵਾਰੀ ਪਛਤਾਵੇ ਨੂੰ ਜਨਮ ਦਿੰਦੀ। ਜਿੰਨੀ ਵੀ ਪਿਆਸ ਹੈ, ਭੁੱਖ ਲੱਗਦੀ ਹੈ ਰੋਟੀ ਖਾਣ ਤੋਂ ਬਾਅਦ, ਸਾਹਮਣੇ ਜੋ ਮਰਜ਼ੀ ਪਿਆ ਹੋਵੇ ਬੰਦਾ ਵੇਖਣ ਤੋਂ ਵੀ ਗੁਰੇਜ਼ ਕਰਦਾ। ਪਾਣੀ ਦੀ ਪਿਆਸ ਲੱਗਦੀ ਹੈ, ਰੱਜ ਕੇ ਪੀ ਲੈ ਫਿਰ ਪਾਣੀ ਵੱਲ ਨਹੀਂ ਦੇਖਦਾ। ਵਾਸ਼ਨਾ ਦੀ ਪਿਆਸ ਲੱਗੇ, ਮੈਂ ਸ਼ਬਦ ਲੁਕਾਵਾਂ ਨਾ, ਵਾਸ਼ਨਾ ਦੀ ਤ੍ਰਿਪਤੀ ਪਿਆਸ ਤੋਂ ਬਾਅਦ ਬੰਦਾ ਉੱਧਰ ਝਾਤੀ ਨਹੀਂ ਮਾਰਦਾ ਨਿੰਦਿਆ ਚੁਗਲੀ ਦਵੈਸ਼ ਵੱਲ। ਪਰ ਇੱਥੇ ਇੱਕ ਬੇਨਤੀ ਹੈ, ਨਾਮ ਦੀ ਪਿਆਸ ਇੱਕ ਐਸੀ ਏ ਜਿਹੜੀ ਕਦੀ ਵੀ ਤ੍ਰਿਪਤ ਨਹੀਂ ਹੁੰਦੀ। ਜਿਉਂ ਜਿਉਂ ਇਹ ਬੰਦਗੀ ਕਰਦਾ ਤਿਉਂ ਤਿਉਂ ਇਹਦੀ ਪਿਆਸ ਹੋਰ ਵੱਧਦੀ ਹੈ। ਇਹਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਸਲਲ ਨਿਵਾਸ ਜੈਸੀ ਮੀਨ ਕੀ ਨਾ ਘਟੈ ਰੁਛ, ਦੀਪਕ ਪ੍ਰਗਾਸ਼ ਘਟੈ ਪ੍ਰੀਤ ਨਾ ਪਤੰਗ ਕੀ, ਕੁਸਮ ਸਬਾਸ ਜੈਸੇ ਤ੍ਰਿਪਤ ਨਾ ਮਧਬ ਕੋ, ਉਡਤ ਆਕਾਸ਼ ਆਸ ਘਟੈ ਨਾ ਬਿਹੰਗ ਕੀ, ਘਟਾ ਕੰਨ ਕੋਰ ਮੋਰ ਚਾਤਰ ਕ੍ਰਿਦੈ ਉਲਾਸ, ਨਾਦ ਬਾਦ ਸੁਣ ਰਤ ਘਟੈ ਨਾ ਕੁਰੰਗ ਕੀ, ਤੈਸੇ ਪ੍ਰੈ ਪ੍ਰੇਮ ਰਸ ਰਸਕ ਰਸਾਲ ਸੰਤ, ਘਟਤ ਨਾ ਤ੍ਰਿਸ਼ਨਾ ਪਰਬਲ ਅੰਗ ਅੰਗ ਕੀ। ਪਿਆਸ ਘਣੀ ਕੀ ਹੈ? ਮਹਾਰਾਜ ਕਹਿੰਦੇ ਨੇ ਮੱਛੀ ਸੈਂਕੜੇ ਸਾਲ ਪਾਣੀ 'ਚ ਰਹਿ, ਪਰ ਕਦੀ ਅੱਖ ਕੇ ਨਹੀਂ ਕਹਿੰਦੀ ਪਾਣੀ ਅੱਜ ਬਹਿਆ ਲੱਗਦਾ, ਮੱਛੀ ਲਈ ਪਾਣੀ ਨਿੱਤ ਨਵਾਂ ਖੈ। ਗੁਰਮੁਖੋ ਪੰਛੀ ਆਕਾਸ਼ ਵਿੱਚ ਰੋਜ਼ ਉੱਡਦਾ, ਪਰ ਕਦੀ ਪੰਛੀ ਕਹਿੰਦਾ ਥੱਕ ਗਿਆ ਰੋਜ਼ ਆਕਾਸ਼ ਵਿੱਚ ਉੱਡਣਾ, ਉਹਦੇ ਲਈ ਰੋਜ਼ ਉਡਾਰੀ ਨਵੀਂ ਖੈ। ਘਟਾ ਕਾਲੀਆਂ ਚੜ੍ਹਦੀਆਂ ਨੇ, ਮੋਰ ਪਪੀਏ ਬੋਲਦੇ ਨੇ, ਪਰ ਕਦੀ ਉਹ ਕਾਲੀ ਘਟਾ ਨੂੰ ਦੇਖ ਕੇ ਕਹਿੰਦੇ ਨੇ ਕਿ ਇਹ ਪੁਰਾਣੀ ਹੋ ਗਈ ਨਿੱਤ ਨਵਾਂ। ਕਮਲ ਦੇ ਫੁੱਲ 'ਤੇ ਭੌਰਾ ਕੁਰਬਾਨ ਜਾਂਦਾ, ਪਰ ਕਦੀ ਉਹ ਕਹਿੰਦਾ ਮੈਂ ਥੱਕ ਗਿਆ, ਉਹਦੇ ਲਈ ਫੁੱਲ ਨਿੱਤ ਨਵਾਂ ਖੈ। ਦੀਵਾ ਪਤੰਗੇ 'ਤੇ ਰੋਜ਼ ਮਰਦਾ, ਪਰ ਆਪ ਦੇਖਦੇ ਹੋ ਦੀਵੇ ਨੂੰ ਨਿੱਤ ਨਵਾਂ ਜਾਣਦਾ। ਘੰਡੇ ਖੇੜੇ ਦੀ ਆਵਾਜ਼ ਸੁਣ ਕੇ ਖਰਨ ਉਹਦੇ ਤੋਂ ਫਿਦਾ ਹੁੰਦਾ, ਪਰ ਉਸ ਆਵਾਜ਼ ਨੂੰ ਨਿੱਤ ਨਵਿਆਂ ਜਾਣਦਾ। ਜਿਵੇਂ ਇਹਨਾਂ ਜਾਨਵਰਾਂ ਨੂੰ ਪਿਆਰੇ ਕਦੀ ਪੁਰਾਣੇ ਨਹੀਂ ਲੱਗਦੇ, ਇਸ ਤਰ੍ਹਾਂ ਬੰਦਗੀ ਕਰਨ ਵਾਲੇ ਨੂੰ ਪਰਮਾਤਮਾ ਦੇ ਨਾਮ ਦੀ ਪਿਆਸ ਵੀ ਪੁਰਾਣੀ ਨਹੀਂ ਲੱਗਦੀ। ਤੈਸੇ ਪ੍ਰਹਿ ਪ੍ਰਮ ਸੰਤ ਜਿਹੜੇ ਨੇ, ਉਹਨਾਂ ਦੇ ਅੰਗ ਅੰਗ ਵਿੱਚ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ। ਮਹਾਰਾਜ ਕਹਿੰਦੇ ਨੇ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ ਕੋਈ ਹੋਵੇ ਪ੍ਰਭ ਮਿਲਵੇ ਕੋ ਪਿਆਸ ਮਨ ਲਾਗੀ। ਗੁਰਮੁਖੋ ਪਾਏ ਲਗੂੰ ਮੋਹਿ ਕਰੂੰ ਬੇਨਤੀ, ਕਉ ਸੰਤ ਮਿਲੇ ਵਡਭਾਗੀ। ਉਹ ਪਿਆਸ ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੈ ਚਾਤਰ ਕੀ ਨਿਆਈ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ ਕੋਈ ਮਿਲਾ ਦੇ ਸੰਤ ਸਹਾਈ ਪ੍ਰੇਮ ਕੇ। ਗੁਰਮੁਖੋ ਸੰਤ ਕੱਪੜਿਆਂ ਦਾ ਨਾਮ ਨਹੀਂ ਜੇ ਮੈਨੂੰ ਬਖਸ਼ ਦਿਓ, ਨਿੰਦਿਆ ਨਹੀਂ ਮੈਂ ਕਰ ਰਿਹਾ। ਸੰਤ ਭੇਖ ਦਾ ਨਾਮ ਨਹੀਂ, ਸੰਤ ਕਿਸੇ ਗੱਦੀਦਾਰ ਦਾ ਨਾਮ ਨਹੀਂ। ਸੰਤ ਤਾਂ ਇੱਕ ਜੀਵਨ ਹੈ, ਤੇ ਉਹ ਜਿਉਂਦਾ ਜੀਵਨ ਜਿਹਦੀ ਸੰਗਤ ਕਰਕੇ ਮੁਰਦਿਆਂ ਵਿੱਚ ਵੀ ਜ਼ਿੰਦਗੀ ਆ ਜਾਏ। ਸੰਤ ਤਾਂ ਉਹ ਜੀਵਨ ਹੈ, ਕਿਸੇ ਮੁਰਦੇ ਨੂੰ ਜੀਵਨ ਬਖਸ਼ ਦੇਵੇ, ਕਿਸੇ ਪਿਆਸੇ ਦੀ ਤ੍ਰਿਪਤੀ ਕਰ ਦੇਵੇ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਸੰਤ ਜਨ ਉਹ ਪ੍ਰੇਮ ਦੇ ਸਹਾਈ ਨੇ। ਇਹਦਾ ਕਾਰਨ ਕੀ? ਪ੍ਰੇਮ ਦੇ ਸਹਾਈ ਕਿ ਹੈ? ਤੇ ਜਿਸ ਸੰਤ ਜਨ ਦੀ ਛੂਹ ਮਿਲ ਜਾਏ, ਸਿਮਰਨ ਵਾਲੇ ਦੀ ਸੰਗਤ ਮਿਲ ਜਾਏ, ਸੁੱਕੇ ਬੰਦੇ ਵੀ ਖਰੇ ਹੋ ਜਾਂਦੇ। ਸੰਤ ਸਹਾਈ ਪ੍ਰੇਮ ਕੇ, ਖੋ ਤਿੰਨ ਕਹਿ ਲਾਗਾਂ ਪਾਏ। ਮਹਾਰਾਜ ਕਹਿੰਦੇ ਨੇ ਮੈਂ ਉਹਨਾਂ ਦੇ ਚਰਨਾਂ ਨਾਲ ਜੁੜਾਂ ਜਿਹੜੇ ਪ੍ਰੇਮ ਦੀ ਸਹਾਇਤਾ ਕਰਦੇ। ਬਾਣੀ 'ਚ ਅਸੀਂ ਪੜ੍ਹਦੇ ਹਾਂ ਯਾਰ ਵੇ ਸੰਤ ਸਹਾਈ ਪ੍ਰੇਮ ਕੇ, ਯਾਰ ਵੇ ਪ੍ਰੈ ਹੱਬੇ ਸਖੀਆਂ ਮੂੰਹ ਕਹੀ ਨਾ ਜਹੀਆਂ, ਯਾਰ ਵੇ ਹਿਕ ਡੂੰ ਹਿਕ ਚਾੜੈ ਖੋ ਕਿਸ ਚੇਤੇਈਆਂ, ਹਿਕ ਦੂੰ ਹਿਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾਂ। ਸੰਤ ਸਹਾਈ ਪ੍ਰੇਮ ਕੇ ਤਿਨਾਂ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣ ਤਾਸਾਂ, ਜਿੰਨੀ ਮੈਂਡਾ ਲਾਲ ਰਿਝਾਇਆ ਹੋ ਤਿਸ ਆਗੈ ਮਨ ਦੇਹੀਆਂ, ਨਾਨਕ ਕਹਿ ਸੁਣ ਬਿਣੋ ਸੁਹਾਗਨ ਮੂੰਹ ਦਸ ਡਿਖਾਂ ਫਿਰ ਕਹੀਆ। ਸੰਤ ਸਹਾਈ ਪ੍ਰੇਮ ਕੇ, ਮਹਾਰਾਜ ਜੀ ਨੇ ਕਿਹਾ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ। ਮਹਾਰਾਜ ਜੀ ਨੇ ਕਿਹਾ ਜਿਨ੍ਹਾਂ ਡਸੰਦੜਿਆਂ ਦੁਰਮਤ ਵੰਝੈ, ਸੰਤ ਸਹਾਈ ਪ੍ਰੇਮ ਕੇ ਜਿਨ੍ਹਾਂ ਨੂੰ ਵੇਖ ਕੇ ਗੁਰੂ ਨਾਲ ਪਿਆਰ ਪੈਦਾ ਹੋ ਜਾਏ, ਸਿਮਰਨ ਦੀ ਇੱਕ ਰੋਂ ਛਿੜ ਪਵੇ। ਬਾਣੀ 'ਚ ਅਸੀਂ ਕਬੀਰ ਸਾਹਿਬ ਦੇ ਬਚਨ ਬਹੁਤ ਪੜ੍ਹਨੇ ਹਾਂ। ਭਾਈ ਗੁਰਦਾਸ ਨੇ ਆਪਣੀ ਰਚਨਾ ਵਿੱਚ ਇੱਕ ਪੌੜੀ ਦਿੱਤੀ ਹੈ ਸੰਤ ਸਹਾਈ ਪ੍ਰੇਮ ਕੇ, ਤੇ ਬੜੀ ਸੋਹਣੀ ਉਦਾਹਰਨ ਢੁਕੇਗੀ। ਰਾਮਾਨੰਦ ਬਨਾਰਸ ਰਹਿੰਦੇ ਨੇ, ਅੰਦਰ ਪਰਮਾਤਮਾ ਦੇ ਨਾਮ ਦੀ ਅਥਾਹ ਕਿਰਪਾ। ਕਬੀਰ ਸਾਹਿਬ ਉਸੇ ਬਨਾਰਸ ਵਿੱਚ ਨੇ, ਪਰ ਇਤਿਹਾਸ ਨੇ ਬਾਣੀ ਨੇ ਸ਼ਬਦ ਕਹੇ ਨੇ ਕਿ ਮਨ ਚ ਆਇਆ ਮੇਰੇ ਅੰਦਰ ਉਹ ਤੜਪ ਉਹ ਟਿਕਾ ਉਹ ਹੁਲਾਰਾ ਉਹ ਪਿਆਸ ਪੈਦਾ ਹੋ ਜਾਏ ਕਿ ਨਾਮ ਮੇਰਾ ਕੇਵਲ ਇੱਕ ਮੂੰਹ ਦੀ ਕਿਰਿਆ ਨਾ ਬਣ ਜਾਏ, ਨਾਮ ਮੇਰੇ ਸੀਨੇ ਦੀ ਆਵਾਜ਼ ਬਣ ਜਾਏ।